दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठे हुए साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि माता नानकी जी ते माता गुजरी जी सतगुरु तेग बहादुर सच्चे पातशाह जी वालों बड़े चिंतित ने, बड़े उदास ने, बड़े दुखी हुंदे ने। लखनौर दे विच मसंद जेठे दे घर दे विच ये टिके हुए सन। जेठा कहिंदा कि माता जी सानू किसी भी प्रकार दे सतगुरु तेग बहादुर सच्चे पातशाह जी वालों कोई चिंता करनी नहीं चाहिए। इस तरह दे बचन कह के मातावां नूं धीर देण दा जेठा जतन करदा है। कल इथों तक कथा पहुंची सी, अज इथों अगे मैं प्रारंभ करदा। तुम को होत स्नेह कनेरे गुर के हरख शोक नहीं नेरे। भाई जेठा जी कहिंदे ने माता जी सतगुरां दे नाल तुहाडा बड़ा स्नेह है, तुहाडा बहुत मोह है, इस करके तुसी बहुत ज्यादा दुखी हो रहे हो। पर दूसरे पासे सतगुरु तेग बहादुर जी ऐसी समर्था दे मालक ने जिन्हां नूं कदे भी कोई खुशी ते गमी व्यापदे ने। तौ तेनों के नित अनसारी रहबो आछी हृदय बेचारी। भाई जेठा जी कहिंदे ने किस गल दा मैनू भी दुख है, पर तां भी कहिंदा है कि सानू सतगुरां दे अनुसारी होके ही चलना चाहिदा, क्योंकि जेकर सतगुरां दे अनुसार रहिए ते ओ सारयां तों चंगी गल होवेगी। तिन स्थान अब साहिब जादा प्रतिपारो सब दे आही लादा। भाई जेठा जी कहिंदे ने कि सतगुरु तेग बहादुर दी जगह दे उते हुण तुसी साहिबजादे नूं जाणो ते इन्हां दी ही प्रतिपालना खुशी दे नाल करो। जथा कह करिए तिम बाती देखत रहिए शीतल छाती। जिवें साहिबजादा जी कहिंदे ने उसे तरह तुसी करो, इन्हां नूं देखण दे नाल तुहाडी छाती भी ठंडी रहेगी। कब कब जेठा कह पर चावे सकल बेदन की सेव कमावे। ग्रंथाकार भाई संतोख सिंह जी लिखदे ने कि जेठा हर एक प्रकार दी सेवा सारयां दी करदा है। इस तरह दे वचन कह के कई बारी ओ मातावां नूं परचाउंदा है। अपर कथा लखनौर जो कीन वर्णन करो प्रेम रस पीन। कवि संतोख सिंह जी लिखते ने कि लखनौर दी होर जड़ी कथा है ओ भी मैं प्रेम दे रस दे विच भिज्या होया अगों बयान करदा। कवि जी अगले अध्याय दा प्रारंभ करदे। ਪ੍ਰਥਮ ਬਸੇ ਜੁਗ ਮਾਤ ਜੁਤ ਗੋਰੀ ਕਾਕੀ ਹੋਏ ਸੇਵਕ ਇੱਕ ਪੀ ਸੰਗ ਨਹੀਂ ਤਨ ਤੀਨੋ ਤਹ ਜੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਲਖਨੌਰ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਸੇ, ਪਰ ਇਕੱਲੇ ਵਸੇ, ਭਾਵ ਕਿ ਤਿੰਨ ਹੀ ਉੱਥੇ ਵਸੇ, ਇੱਕ ਸਾਹਿਬਜ਼ਾਦਾ ਜੀ, ਇੱਕ ਮਾਤਾ ਨਾਨਕੀ ਜੀ ਤੇ ਇੱਕ ਮਾਤਾ ਗੁਜਰੀ ਜੀ, ਭਾਵ ਕਿ ਤਿੰਨੇ ਹੀ ਪਰਿਵਾਰ ਦੇ ਮੈਂਬਰ ਉੱਥੇ ਵਸੇ ਨੇ, ਕੋਈ ਵੀ ਸਿੱਖ ਸੇਵਕ ਪਹਿਲਾਂ ਉਹਨਾਂ ਦੇ ਨਾਲ ਨਹੀਂ ਸੀ। ਜੋ ਕੁਛ ਹੋਏ ਚਾਹ ਚਿਤ ਸੇਵਾ ਜੇਠ ਕਰੇ ਜਾਣ ਗੁਰ ਦੇਵਾ। ਜੋ ਕਿਸੇ ਵੀ ਪ੍ਰਕਾਰ ਦੀ ਸੇਵਾ ਸੀ ਉਹ ਸਾਰੀ ਸੇਵਾ ਨੂੰ ਭਾਈ ਜੇਠਾ ਕਰਦਾ ਸੀ, ਕਿਉਂਕਿ ਜੇਠੇ ਦੇ ਘਰ ਦੇ ਵਿੱਚ ਹੀ ਇਹ ਗੁਰੂ ਦੇ ਪਰਿਵਾਰ ਨੇ ਡੇਰਾ ਲਾਇਆ ਸੀ। ਇੱਕ ਦਿਜ ਭੋਜਨ ਆਣ ਬਣਾਵੇ ਦੋਏ ਸਮੇਂ ਕਰ ਸਵਾਦ ਉਚਾਵੇ। ਭਾਈ ਜੇਠੇ ਨੇ ਉਚੇਚੇ ਤੌਰ ਦੇ ਉੱਤੇ ਇੱਕ ਪੰਡਿਤ ਨੂੰ ਭੋਜਨ ਤਿਆਰ ਕਰਨ ਦੇ ਵਾਸਤੇ ਰੱਖਿਆ ਹੋਇਆ ਸੀ। ਦੋਵੇਂ ਵੇਲੇ ਉਹ ਆਣ ਕੇ ਲੰਗਰ ਤਿਆਰ ਕਰਦਾ ਸੀ, ਸਵਾਦਮਈ ਪਕਵਾਨ ਆਣ ਕੇ ਛਕਾਉਂਦਾ ਸੀ। ਦਿਨ ਮੈਂ ਤਹਿ ਗਣ ਬਾਲਕ ਮੇਲ ਵਹਿਰ ਗ੍ਰਾਮ ਟਿਗ ਖੇਲਤ ਖੇਲ। ਦਿਨ ਦੇ ਵੇਲੇ ਬਹੁਤੇ ਸਾਰੇ ਬਾਲਕਾਂ ਬੱਚਿਆਂ ਦੇ ਨਾਲ ਮਿਲ ਕੇ ਬਾਲਕ ਸਰੂਪ ਗੋਬਿੰਦ ਰਾਏ ਜੀ ਅਨੇਕਾਂ ਪ੍ਰਕਾਰ ਦੀਆਂ ਖੇਡਾਂ ਨੂੰ ਖੇਡਦੇ ਸਨ। ਕਿੰਦਕ ਡੰਡਾ ਗਹਿ ਜੁਗ ਹਾਥ ਫੈਂਕੈ ਦੂਰ ਮਾਰ ਕਰ ਨਾਥ। ਕਿੰਦਕ ਆਖਿਆ ਜਾਂਦਾ ਹੈ ਖਿੱਦੋ ਨੂੰ, ਡੰਡੇ ਤੋਂ ਭਾਵ ਹੈ ਕਿ ਖੁੰਡੀ। ਅੱਜ ਕੱਲ ਇਹ ਜਿਹੜੀ ਖੇਡ ਹੈ ਇਹ ਬਿਲਕੁਲ ਬਦਲ ਦਿੱਤੀ ਗਈ ਹੈ, ਕਿਉਂਕਿ ਇਹਨਾਂ ਦੇ ਨਾਂ ਹੀ ਵੱਖਰੇ ਹੋ ਗਏ ਨੇ। ਪੁਰਾਣੇ ਸਮੇਂ ਦੇ ਉੱਤੇ ਖਿੱਦੋ ਖੁੰਡੀ ਖੇਡੀ ਜਾਂਦੀ ਸੀ। ਅੱਜ ਕੱਲ ਜਿਸ ਤਰ੍ਹਾਂ ਗੇਂਦ ਨੂੰ ਖਿੱਦੋ ਨੂੰ ਬਾਲ ਕਹਿੰਦੇ ਨੇ ਤੇ ਖੁੰਡੀ ਦੀ ਜਗ੍ਹਾ ਦੇ ਉੱਤੇ ਹਾਕੀ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਅੰਗਰੇਜ਼ੀ ਸ਼ਬਦ ਹੈ। ਕਹਿਣ ਤੋਂ ਭਾਵ ਕਿ ਅੱਜ ਕੱਲ ਹਾਕੀ ਖੇਡੀ ਜਾਂਦੀ ਹੈ, ਇਸੇ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਖਿੱਦੋ ਖੁੰਡੀ ਇਸ ਖੇਡ ਨੂੰ ਆਖਿਆ ਜਾਂਦਾ ਸੀ। ਹੁਣ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਕਿ ਖਿੱਦੋ ਖੁੰਡੀ ਦੀ ਖੇਡ ਨੂੰ ਖੇਡਦੇ ਨੇ, ਖੁੰਡੀ ਦੇ ਨਾਲ ਖਿੱਦੋ ਨੂੰ ਪਾਵ ਕੇ ਗੇਂਦ ਨੂੰ ਦੂਰ ਸੁੱਟ ਦਿੰਦੇ। ਬਾਲਕ ਧਾਏ ਗਹਿ ਤਹ ਗੇਰ ਪੁਣ ਡੰਡਾ ਹੱਥ ਕਿੰਦਕ ਪ੍ਰੇਰੈ। ਗੇਂਦ ਦੇ ਮਗਰ ਬਾਲਕ ਬੜੀ ਤੇਜ਼ੀ ਦੇ ਨਾਲ ਦੌੜਦੇ ਨੇ, ਜਾ ਕੇ ਫੜਦੇ ਨੇ, ਪੁਣ ਡੰਡਾ ਹੱਥ ਕਿੰਦਹਿ ਪ੍ਰੇਰੈ। ਫਿਰ ਤੋਂ ਖੁੰਡੀ ਨੂੰ ਆਪਣੇ ਹੱਥ ਦੇ ਵਿੱਚ ਫੜ ਕੇ ਉਸ ਗੇਂਦ ਨੂੰ ਪ੍ਰੇਰਦੇ ਨੇ, ਰੇੜਦੇ ਨੇ। ਕਬੂਹ ਬ੍ਰਿਛਨ ਪਰ ਚੜ ਚੜ ਕੂਦੈ ਹਾਰੈ ਬਾਲ ਤਾਹੇ ਦ੍ਰਿਗ ਮੁੰਦੈ। ਕਦੇ ਫਿਰ ਰੁੱਖਾਂ ਦੇ ਉੱਤੇ ਚੜ ਕੇ ਛਾਲਾਂ ਮਾਰਦੇ ਨੇ ਤੇ ਕਦੇ ਰੁੱਖਾਂ ਦੇ ਉੱਤੇ ਹੀ ਲੋਕੇ ਲੁਕਣ ਮਿੱਟੀ ਦੀ ਜਿਹੜੀ ਖੇਡ ਹੈ ਉਸ ਨੂੰ ਖੇਡਦੇ ਨੇ। ਹਾਰੈ ਬਾਲ ਤਾਂ ਹੀ ਦ੍ਰਿਗ ਮੁੰਦੈ, ਕਹਿਣ ਤੋਂ ਭਾਵ ਹੈ ਕਿ ਜਿਹੜਾ ਹਾਰ ਜਾਵੇ ਉਹਦੀਆਂ ਅੱਖਾਂ ਬੰਨ ਦਿੰਦੇ ਨੇ ਤੇ ਫਿਰ ਰੁੱਖਾਂ ਦੇ ਉੱਤੇ ਜਾ ਕੇ ਹੀ ਲੁਕ ਜਾਂਦੇ ਨੇ। ਥੋੜੀ ਦੇਰ ਤੋਂ ਬਾਅਦ ਉਹ ਫਿਰ ਲੱਭਣਾ ਸ਼ੁਰੂ ਕਰਦਾ ਜਿਹਦੇ ਸਿਰ ਦੇ ਉੱਤੇ ਮਿੱਟੀ ਹੁੰਦੀ। ਕਬੂ ਭਾਗ ਚਲੈ ਕਿਹ ਆਗੇ ਅਦਕ ਪ੍ਰਮਾਵੈ ਹੱਥ ਨਾ ਲਾਗੇ। ਤੇ ਕਦੇ ਇੱਕ ਦੂਜੇ ਨੂੰ ਛੂਣ ਦੀ ਜਿਹੜੀ ਖੇਡ ਹੈ ਉਹ ਖੇਡਦੇ ਨੇ, ਅੱਗੇ ਲਾ ਕੇ ਭੱਜ ਜਾਂਦੇ ਨੇ ਤੇ ਬਹੁਤ ਸਾਰੇ ਪਿੱਛੇ ਲਾ ਕੇ ਉਹਨਾਂ ਨੂੰ ਫੜਨ ਦਾ ਯਤਨ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਦਕ ਪ੍ਰਮਾਵੈ ਹੱਥ ਨਾ ਲਾਗੇ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਬਹੁਤਾ ਹੀ ਜ਼ਿਆਦਾ ਫੜਨ ਵਾਲੇ ਨੂੰ ਹੰਭਾਉਂਦੇ ਨੇ, ਭਾਵ ਕੇ ਫੜਾਈ ਨਹੀਂ ਦਿੰਦੇ। ਕਬ ਦੋਏ ਦਿਸ਼ ਬਾਲਕ ਸਭ ਹੋਏ ਖੇਲੈ ਪਰੈ ਬੰਦ ਕਰ ਦੋਏ। ਤੇ ਕਦੇ ਕਦੇ ਅੱਧੇ ਅੱਧੇ ਬਾਲਕ ਵਿਰੋਧੀ ਧਿਰ ਦੇ ਹੋ ਜਾਂਦੇ ਨੇ, ਭਾਵ ਕੇ ਦੋ ਹਿੱਸਿਆਂ ਦੇ ਵਿੱਚ ਕਦੇ ਬਾਲਕ ਹੋ ਜਾਂਦੇ ਨੇ ਤੇ ਫਿਰ ਇੱਕ ਦੂਜੇ ਦੇ ਜਥੇ ਦੇ ਵਿੱਚ ਵੱਜ ਕੇ ਖਲੋ ਜਾਂਦੇ ਨੇ। ਜੀਤ ਹਾਰ ਕੀ ਖੇਲ ਮਚਾਵੈ ਤਾਂ ਮੈਂ ਇੱਕ ਯੋਜ ਕੋ ਲਾਵੈ। ਜਿਸ ਤਰ੍ਹਾਂ ਦੋ ਟੋਲੇ ਯੁੱਧ ਲੜਦੇ ਨੇ ਇਸੇ ਤਰੀਕੇ ਦੇ ਨਾਲ ਜਿੱਤ ਤੇ ਹਾਰ ਦੀ ਖੇਡ ਨੂੰ ਖੇਡਿਆ ਜਾਂਦਾ ਹੈ। ਤਾਵੇਂ ਏਕ ਓਜ ਕੋ ਲਾਵੇ, ਕਈ ਬੜੀ ਜ਼ੋਰ ਦੇ ਨਾਲ ਦੌੜਦੇ ਨੇ। ਇੱਕ ਐਂਚ ਇੱਕ ਛੁੱਟ ਕਰ ਜਾਵੇ, ਇੱਕ ਲਰ ਕਰ ਨਿਜ ਸਦਨ ਸਦਾਵੇ। ਇੱਕ ਖਿੱਚ ਕੇ ਛੁੱਟ ਕੇ ਦੂਰ ਚਲਾ ਜਾਂਦਾ ਤੇ ਕਈ ਲੜਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਇੱਕ ਕੋ ਇੱਕ ਖਿਜਾਏ ਕਰ ਰੋਕੇ, ਇਮ ਖੇਲਤ ਜੇ ਲੋਕ ਬਿਲੋਕੇ। ਕਿਸੇ ਨੂੰ ਖਿਜਾ ਕੇ ਬਹੁਤਾ ਜ਼ਿਆਦਾ ਰੋਕਿਆ ਜਾਂਦਾ। ਕਵੀ ਜੀ ਲਿਖਦੇ ਨੇ, ਇਮ ਖੇਲਤ ਜੇ ਲੋਕ ਬਿਲੋਕੇ। ਜਦੋਂ ਗੋਬਿੰਦ ਰਾਏ ਜੀ ਬਾਲਕਾਂ ਦੇ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਨੇ ਤੇ ਫਿਰ ਬਹੁਤ ਸਾਰੇ ਜਿਹੜੇ ਦੇਖਣ ਵਾਲੇ ਨੇ ਉਹ ਇਸ ਤਰ੍ਹਾਂ ਇੱਕ ਦੂਜੇ ਨੂੰ ਕਹਿੰਦੇ ਨੇ। ਕਿਸ ਛਤਰੀ ਕੋ ਬਾਲਕ ਹੈ, ਕਿਤਕ ਦਿਨਨ ਤੇ ਇਸ ਥਲ ਰਹਿ। ਇੱਕ ਦੂਜੇ ਨੂੰ ਲੋਕ ਕਹਿੰਦੇ ਨੇ ਕਿ ਕਿਹੜੇ ਛਤਰੀ ਦਾ ਇਹ ਬਾਲਕ ਹੈ, ਕਿਤਕ ਦਿਨਨ ਤੇ ਇਸ ਥਲ ਰਹਿ, ਔਰ ਕਿੰਨੇ ਕ ਦਿਨਾਂ ਤੋਂ ਇੱਥੇ ਰਹਿ ਰਹੇ। ਪਰ ਚੈ ਬਾਲਕ ਬ੍ਰਿੰਦ ਮਜਾਰਾ, ਮਾਤ ਹਕਾਰੈ ਬਾਰ ਬਾਰਾ। ਬਹੁਤੇ ਸਾਰੇ ਬਾਲਕਾਂ ਦੇ ਨਾਲ ਬੱਚਿਆਂ ਦੇ ਨਾਲ ਹਮੇਸ਼ਾ ਗੋਬਿੰਦ ਰਾਏ ਜੀ ਪਰਚੇ ਰਹਿੰਦੇ ਨੇ, ਮਾਤਾ ਜੀ ਬਾਰ ਬਾਰ ਕਹਿ ਕੇ ਬੁਲਾਉਂਦੇ ਨੇ। ਨਿਕਟ ਬਿਠਾਏ ਅਚਾਏ ਆਹਾਰੇ, ਘਰ ਮੈਂ ਥਿਰੋ ਨ ਫਿਰ ਦਿਨ ਸਾਰੇ। ਮਾਤਾ ਜੀ ਆਪਣੇ ਲਾਗੇ ਬਿਠਾ ਕੇ ਕਹਿੰਦੇ ਨੇ ਕਿ ਤੁਸੀਂ ਘਰ ਦੇ ਵਿੱਚ ਹੀ ਰਿਹਾ ਕਰੋ, ਬਹੁਤਾ ਦਿਨ ਬਾਹਰ ਨਾ ਫਿਰਿਆ ਕਰੋ, ਸਾਰਾ ਦਿਨ ਤੁਸੀਂ ਬਾਹਰ ਲੰਘਾ ਦਿੰਦੇ ਹੋ। ਨਾਲੇ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ ਤੇ ਨਾਲੇ ਪ੍ਰੇਮ ਦੇ ਨਾਲ ਭੋਜਨ ਛਕਾਉਂਦੇ। ਬਰ ਜੇ ਰਹਿ ਨ ਜਾਏ ਵਹਿਰ ਕੋ, ਬਾਲ ਬੁਲਾਵੇ ਖੇਲ ਠਹਿਰ ਕੋ। ਪਰ ਗੋਬਿੰਦ ਰਾਏ ਜੀ ਬਿਲਕੁਲ ਵੀ ਵਰਜਿਆ ਹੋਇਆ ਵਰਜੇ ਨਹੀਂ ਰਹਿੰਦੇ, ਫਿਰ ਤੋਂ ਬਾਹਰ ਚਲੇ ਜਾਂਦੇ ਨੇ, ਬਾਲਕਾਂ ਦੇ ਨਾਲ ਮਿਲ ਕੇ ਅਨੇਕਾਂ ਪ੍ਰਕਾਰ ਦੀਆਂ ਖੇਡਾਂ ਨੂੰ ਖੇਡਦੇ ਨੇ। ਹੁਣ ਗੋਬਿੰਦ ਰਾਏ ਸ਼ਬਦ ਦਾ ਮੈਂ ਤਾਂ ਪ੍ਰਯੋਗ ਕਰ ਰਿਹਾ ਹਾਂ ਭਾਵੇਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਸਤਿਗੁਰੂ ਗੋਬਿੰਦ ਸਿੰਘ ਹੈ, ਪਰ ਜਿਹੜਾ ਸਿੰਘ ਸ਼ਬਦ ਹੈ ਇਹ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਨ ਤੋਂ ਬਾਅਦ ਤੇ ਛਕਣ ਤੋਂ ਬਾਅਦ ਆਪਣੇ ਨਾਮ ਦੇ ਪਿੱਛੇ ਜੋੜਿਆ। ਜਦੋਂ ਪਹਿਲਾਂ ਸਤਿਗੁਰਾਂ ਦਾ ਨਾਮ ਸੀ ਤੇ ਸਤਿਗੁਰਾਂ ਦਾ ਨਾਮ ਗੋਬਿੰਦ ਰਾਏ ਹੀ ਰੱਖਿਆ ਗਿਆ ਸੀ, ਇਸ ਕਰਕੇ ਮੈਂ ਗੋਬਿੰਦ ਰਾਏ ਸ਼ਬਦ ਦਾ ਹੀ ਪ੍ਰਯੋਗ ਕਰਾਂਗਾ। ਜਦੋਂ ਸਤਿਗੁਰੂ ਜੀ ਅੰਮ੍ਰਿਤ ਨੂੰ ਤਿਆਰ ਕਰ ਲੈਣਗੇ, ਛਕ ਲੈਣਗੇ ਤੇ ਜਦੋਂ ਸਿੰਘ ਸ਼ਬਦ ਨੂੰ ਜੋੜ ਦੇਣਗੇ, ਫਿਰ ਮੈਂ ਸਿੰਘ ਸ਼ਬਦ ਦੇ ਨਾਲ ਸਤਿਗੁਰਾਂ ਨੂੰ ਸੰਬੋਧਨ ਕਰਾਂਗਾ। ਹੁਣ ਇਸ ਵੇਲੇ ਬਾਲਕ ਸਰੂਪ ਦੇ ਵਿੱਚ ਨੇ, ਇਸ ਕਰਕੇ ਮੈਂ ਗੋਬਿੰਦ ਰਾਏ ਸ਼ਬਦ ਨੂੰ ਹੀ ਜ਼ਿਆਦਾ ਵਧੇਰੇ ਚੰਗਾ ਸਮਝਦਾ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਲਕਾਂ ਦੇ ਨਾਲ ਪਰਚੇ ਰਹਿੰਦੇ। ਪ੍ਰੇਮ ਤਰੈ ਸਾਗਰੇ ਚਲ ਆਵੇ, ਕ੍ਰੀੜਾ ਅਨਕ ਪ੍ਰਕਾਰ ਮਚਾਵੇ। ਪ੍ਰੇਮ ਨੂੰ ਧਾਰਨ ਕਰਕੇ ਸਾਰੇ ਦੇ ਸਾਰੇ ਬਾਲਕ ਚੱਲ ਕੇ ਇਹਨਾਂ ਦੇ ਕੋਲ ਆਉਂਦੇ ਨੇ, ਅਨੇਕਾਂ ਪ੍ਰਕਾਰ ਦੀ ਕ੍ਰੀੜਾ ਕੀਤੀ ਜਾਂਦੀ। ਸ਼ਾਹ ਪੀਖ ਜੋ ਪਟਨੇ ਗਯੋ, ਤੀਨ ਮਾਸ ਤੇ ਦਰਸਤ ਪਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੀਖਣ ਸ਼ਾਹ ਜੀ ਜਿਹੜੇ ਕਿ ਪਟਨੇ ਦੇ ਵਿੱਚ ਇਹਨਾਂ ਦਾ ਦਰਸ਼ਨ ਕਰਨ ਦੇ ਵਾਸਤੇ ਗਏ ਸਨ, ਜਦੋਂ ਬਾਲਕ ਸਰੂਪ ਜੀ 3 ਮਹੀਨਿਆਂ ਦੇ ਸਨ। ਨਿਕਟ ਗ੍ਰਾਮ ਤਿਸ ਬਸ ਬੇਕੇਰਾ, ਜਹਾਂ ਪ੍ਰਥੋਦਕ ਤੀਰਥ ਹੀਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੀਖਣ ਸ਼ਾਹ ਦੇ ਵਸਣ ਦਾ ਜਿਹੜਾ ਪਿੰਡ ਹੈ ਉਹ ਲਖਨੌਰ ਦੇ ਲਾਗੇ ਹੀ ਸੀ। ਜਹਾਂ ਪ੍ਰਥੋਦਕ ਤੀਰਥ ਹੀਰਾ, ਪ੍ਰਥੋਦਕ ਨਾਮੇ ਤੀਰਥ ਜਿਸ ਨੂੰ ਹੁਣ ਪਹੋਆ ਕਹਿੰਦੇ ਨੇ, ਇਹ ਸਰਸਵਤੀ ਦੇ ਕਿਨਾਰੇ ਦੇ ਉੱਤੇ ਹੈ, ਉਹ ਲਾਗੇ ਹੀ ਸੀ। ਤਹ ਤੇ ਤੀਨ ਕੋਸ ਤਿਸ ਜਾਣੈ, ਗ੍ਰਾਮ ਸਿਆਣਾ ਨਾਮ ਬਖਾਨੈ। ਕਵੀ ਜੀ ਲਿਖਦੇ ਨੇ ਕਿ ਉਥੋਂ 3 ਕੋਆਂ ਦੀ ਦੂਰੀ ਦੇ ਉੱਤੇ ਕਰੀਬ ਇੱਕ ਪਿੰਡ ਸੀ, ਜਿਸ ਪਿੰਡ ਦਾ ਨਾਮ ਸੀ ਸਿਆਣਾ। ਕਬ ਤਹ ਰਹਿ ਕਬੈ ਕੋਹੜਾਮ, ਸਿਮਰਤ ਨਿਤ ਖੁਦਾਇ ਕੋ ਨਾਮ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਦੇ ਭੀਖਣ ਸ਼ਾਹ ਜੀ ਸਿਆਣੇ ਪਿੰਡ ਦੇ ਵਿੱਚ ਰਹਿੰਦੇ ਸਨ ਤੇ ਕਦੇ ਘੁੜਾਮ ਪਿੰਡ ਦੇ ਵਿੱਚ ਰਹਿੰਦੇ ਸਨ। ਹਮੇਸ਼ਾ ਖੁਦਾ ਦੇ ਨਾਮ ਨੂੰ ਜਪਦੇ ਸਨ। ਠਸਕਾ ਨਾਮ ਗ੍ਰਾਮ ਇੱਕ ਚੀਨੋ ਕਿਸ ਤੁਰ ਕੇ ਸ਼ਰਨੇ ਤਿਸ ਦਿਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਇੱਕ ਠਸਕਾ ਨਾਂ ਦਾ ਪਿੰਡ ਸੀ, ਉਹ ਪਿੰਡ ਕਿਸੇ ਤੁਰਕ ਬਾਦਸ਼ਾਹ ਨੇ ਭੀਖਣ ਸ਼ਾਹ ਨੂੰ ਦਿੱਤਾ। ਚਾਹਤ ਚਿਤ ਬਖਸ਼ਾਵਣ ਕਾਜ ਜਬ ਭਵਿਖਤ ਸਿੰਘਣ ਰਾਜ। ਹੁਣ ਜਿਹੜੇ ਭੀਖਣ ਸ਼ਾਹ ਪੀਰ ਨੇ ਉਹ ਬਹੁਤ ਉੱਚੀ ਮੰਜ਼ਿਲ ਦੇ ਪਾਉਂਦੇ ਨੇ, ਉਹ ਬੜੇ ਕਰਾਮਾਤੀ ਵੀ ਨੇ, ਇਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਖਾਲਸੇ ਦਾ ਰਾਜ ਹੋਣਾ ਹੈ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਜਿਹੜਾ ਠਸਕਾ ਉਹਨਾਂ ਨੂੰ ਪਿੰਡ ਮਿਲਿਆ ਹੋਇਆ ਉਹ ਸਤਿਗੁਰਾਂ ਤੋਂ ਬਖਸ਼ਾਉਣਾ ਚਾਹੁੰਦੇ। ਨਹੀਂ ਛੀਨੈ ਸੋ ਦੇਗ ਜੋ ਮੋਰੀ ਇਹੀ ਕਾਮਨਾ ਨਿਤ ਪ੍ਰਤੀ ਲੋਰੀ। ਕਵੀ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਭੀਖਣ ਸ਼ਾਹ ਨੇ ਇਹੀ ਕਾਮਨਾ ਦੀ ਲੋੜ ਕੀਤੀ ਹੈ ਕਿ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਿੰਘਾਂ ਦਾ ਰਾਜ ਹੋਵੇਗਾ ਤੇ ਇਸ ਠਸਕੇ ਪਿੰਡ ਨੂੰ ਮੇਰੇ ਤੋਂ ਖੋ ਨਾ ਲਿਆ ਜਾਵੇ। ਨਿਜ਼ ਅਜ਼ਮਤ ਕਰੇ ਔਰ ਮੈਂ ਜਾਣੇ ਦੇਗ ਤੇਗ ਕੇ ਧਨੀ ਮਹਾਨੇ। ਆਪਣੀ ਅਜ਼ਮਤ ਦੇ ਕਰਕੇ ਆਪਣੀ ਕਰਾਮਾਤ ਦੇ ਕਰਕੇ ਭੀਖਣ ਸ਼ਾਹ ਜੀ ਜਾਣਦੇ ਨੇ ਕਿ ਗੋਬਿੰਦ ਰਾਏ ਜੀ ਦੇਗ ਤੇ ਤੇਗ ਦੇ ਮਹਾਨ ਧਨੀ ਨੇ। ਮਮ ਸਮੀਪ ਆਏ ਲਖਨੌਰ ਏਕ ਪੀਰ ਲੈ ਸੰਗੀ ਔਰ। ਆਪਣੀ ਕਰਾਮਾਤ ਦੇ ਨਾਲ ਪਤਾ ਲੱਗਾ ਭੀਖਣ ਸ਼ਾਹ ਨੂੰ ਕਿ ਲਖਨੌਰ ਦੇ ਵਿੱਚ ਮੇਰੇ ਲਾਗੇ ਹੀ ਪਹੁੰਚੇ ਹੋਏ ਨੇ, ਇਸ ਕਰਕੇ ਮਿਲਣ ਦੇ ਵਾਸਤੇ ਭੀਖਣ ਸ਼ਾਹ ਤਿਆਰ ਹੋਇਆ, ਇੱਕ ਨਾਲ ਦੇ ਪੀਰ ਨੂੰ ਨਾਲ ਲਿਆ। ਕਹੋ ਜਾਣ ਕੋ ਲੀਨ ਬਹਾਨਾ ਪਹੁੰਚਿਓ ਆਏ ਗੁਰੂ ਜਿਸ ਥਾਨਾ। ਕਿਤੇ ਹੋਰ ਜਗ੍ਹਾ ਜਾਣ ਦਾ ਬਹਾਨਾ ਕਰਕੇ ਇੱਕ ਪੀਰ ਨੂੰ ਨਾਲ ਲੈ ਕੇ ਭੀਖਣ ਸ਼ਾਹ ਫਿਰ ਪਹੁੰਚਿਆ ਜਿੱਥੇ ਕਿ ਸਤਿਗੁਰੂ ਜੀ ਰਹਿੰਦੇ ਸਨ, ਭਾਵ ਕੇ ਲਖਨੌਰ। ਕਿੱਦਕ ਕੋ ਡੰਡਾ ਹੱਥ ਪ੍ਰੇਰ ਬਾਲਕ ਤੇ ਨ ਬੁੱਚੈ ਪੁੰਨ ਗੇਰੈ। ਜਿਸ ਵੇਲੇ ਭੀਖਣ ਸ਼ਾਹ ਜੀ ਪਹੁੰਚੇ ਨੇ ਉਸ ਵੇਲੇ ਵੀ ਗੋਬਿੰਦ ਰਾਏ ਜੀ ਬਾਲਕਾਂ ਦੇ ਨਾਲ ਮਿਲ ਕੇ ਖਿੱਦੋ ਖੁੰਡੀ ਦੀ ਖੇਡ ਨੂੰ ਖੇਡ ਰਹੇ ਸਨ। ਹੋਏ ਸਮੀਪ ਗਹਿ ਕਦਮ ਪਦਮ ਕੋ ਸਿਜਦਾ ਕੁਣ ਦਯਾਨੰਦ ਸਦਮ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੀਖਣ ਸ਼ਾਹ ਜੀ ਲਾਗੇ ਹੋਏ ਨੇ ਤੇ ਆਣ ਕੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਹੈ, ਸਿਜਦਾ ਕੀਤਾ ਹੈ ਬੜੇ ਆਨੰਦ ਦੇ ਨਾਲ। ਪੁਣ ਕਰ ਜੋਰਤ ਖਰੋ ਅਗਾਰੀ ਕਰ ਤਰੀਫ ਬਹੁ ਅਰਜ਼ ਗੁਜਾਰੀ। ਮੱਥਾ ਟੇਕਣ ਤੋਂ ਬਾਅਦ ਫਿਰ ਭੀਖਣ ਸ਼ਾਹ ਹੱਥ ਜੋੜ ਕੇ ਅੱਗੇ ਖਲੋ ਗਿਆ, ਬੜੀ ਤਾਰੀਫ ਕੀਤੀ ਤੇ ਫਿਰ ਇੱਕ ਅਰਜ਼ ਕੀਤੀ। ਧੰਨ ਭਾਗ ਮੈਂ ਹੋਇਸ ਆਜੂ ਦਰਸੇ ਆਣ ਗਰੀਬ ਨਿਵਾਜੂ। ਹੱਥ ਜੋੜ ਕੇ ਭੀਖਣ ਸ਼ਾਹ ਪੀਰ ਨੇ ਆਖਿਆ ਕਿ ਮੈਂ ਅੱਜ ਆਪਣੇ ਆਪ ਨੂੰ ਬਹੁਤ ਹੀ ਵੱਡੇ ਭਾਗਾਂ ਵਾਲਾ ਸਮਝਦਾ ਹਾਂ ਕਿ ਗਰੀਬ ਨਿਵਾਜ ਦੇ ਭਾਵ ਕੇ ਤੁਹਾਡੇ ਆਣ ਕੇ ਮੈਂ ਅੱਜ ਦਰਸ਼ਨ ਕੀਤੇ। ਭਿੱਖ ਬਾਲਕ ਇਕੱਠੇ ਹੋਏ ਆਏ ਨਿਜ ਸੰਗਣ ਜੁਤ ਪੇ ਸਮੁਦਾਏ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਪੀਰ ਨੇ ਕੀਤੀਆਂ ਤੇ ਜਿਹੜੇ ਨਾਲ ਦੇ ਬਾਲਕ ਸੀ ਉਹ ਵੀ ਉੱਥੇ ਇਕੱਠੇ ਹੋ ਕੇ ਆ ਗਏ ਨੇ। ਨਿਜ ਸੰਗਣ ਜੁਤ ਪੇ ਸਮੁਦਾਏ ਕਹਿਣ ਤੋਂ ਭਾਵ ਹੈ ਕਿ ਸੰਗੀਆਂ ਦੇ ਸਮੇਤ ਸਾਰੇ ਦੇ ਸਾਰੇ ਇਕੱਠੇ ਹੋ ਗਏ। ਸ਼ਾਹ ਭੀਖ ਕੁਛ ਕਹਿ ਬੋ ਚਾਹੀ ਇਤੇ ਉਤ ਦੇਖੇ ਕਰ ਬਹੁ ਪਾਹੀ। ਭੀਖਣ ਸ਼ਾਹ ਜੀ ਕੁਝ ਗੁੱਝੇ ਬਚਨ ਕਰਨਾ ਚਾਹੁੰਦੇ ਸਨ ਪਰ ਜਦੋਂ ਇਧਰ ਉਧਰ ਦੇਖਿਆ ਤੇ ਬਹੁਤੇ ਸਾਰੇ ਬਾਲਕ ਇਕੱਠੇ ਸਨ, ਇਸ ਤੋਂ ਇਲਾਵਾ ਜਿਹੜਾ ਨਾਲ ਪੀਰ ਭੀਖਣ ਸ਼ਾਹ ਦੇ ਆਇਆ ਹੈ ਉਹ ਵੀ ਲਾਗੇ ਖਲੋਤਾ। ਲੀਏ ਉਠਾਏ ਆਪਣੀ ਗੋਦ ਨਿਆਰੋ ਪਇਓ ਬਿਲੰਦ ਪਰ ਮੋਦ। ਇਸ ਤੋਂ ਬਾਅਦ ਭੀਖਣ ਸ਼ਾਹ ਨੇ ਗੋਬਿੰਦ ਰਾਏ ਜੀ ਨੂੰ ਆਪਣੀ ਗੋਦੀ ਦੇ ਵਿੱਚ ਚੁੱਕ ਲਿਆ ਤੇ ਚੁੱਕ ਕੇ ਦੂਰ ਲੈ ਗਿਆ, ਸਾਰਿਆਂ ਤੋਂ ਵੱਖਰਾ ਕੀਤਾ ਖੁਸ਼ੀ ਦੇ ਨਾਲ। ਸਭਿਨ ਕੋ ਕਹਿ ਠਾਂਡੇ ਰਹੀਏ, ਅਬੈ ਛਿਪਰਿਆਵੇਂ ਥਿਰ ਰਹੀਏ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਬਿੰਦ ਰਾਏ ਜੀ ਨੇ ਵੀ ਸਾਰਿਆਂ ਨੂੰ ਵਰਜ ਦਿੱਤਾ, ਕਹਿੰਦੇ ਨੇ ਸਾਰੇ ਦੇ ਸਾਰੇ ਇੱਥੇ ਰੁਕੇ ਰਹੋ, ਮੈਂ ਛੇਤੀ ਹੀ ਵਾਪਸ ਇੱਥੇ ਆਵਾਂਗਾ। ਸਭ ਤੇ ਦੂਰ ਖਰੇ ਤਬ ਹੋਏ, ਪਟ ਸੋ ਰਾਜ ਚਾਰਤ ਪਗ ਦੋਏ। ਜਦੋਂ ਇਸ ਤਰੀਕੇ ਦੇ ਨਾਲ ਭੀਖਣ ਸ਼ਾਹ ਨੇ ਗੋਬਿੰਦ ਰਾਏ ਜੀ ਨੂੰ ਸਾਰਿਆਂ ਤੋਂ ਵੱਖਰਾ ਕੀਤਾ ਤੇ ਉਸ ਵੇਲੇ ਚਰਨਾਂ ਦੇ ਉੱਤੇ ਜਿਹੜੀ ਧੂੜ ਲੱਗੀ ਹੋਈ ਸੀ ਉਹਨੂੰ ਆਪਣੇ ਪੱਲੇ ਦੇ ਨਾਲ ਭੀਖਣ ਸ਼ਾਹ ਨੇ ਝਾੜਿਆ। ਬੋਜਣ ਲੱਗਿਓ ਸਕਲ ਹੀ ਗਾਥ, ਦੁਸ਼ਟ ਤੁਰਕ ਪਤ ਦਿੱਲੀ ਨਾਥ। ਫਿਰ ਜਿਹੜੀ ਗੁੱਜੀ ਵਾਰਤਾ ਸੀ ਉਹ ਪੀਰ ਨੇ ਸਤਿਗੁਰਾਂ ਤੋਂ ਪੁੱਛਣੀ ਸ਼ੁਰੂ ਕੀਤੀ ਹੈ। ਕਹਿੰਦਾ ਹੈ ਪੀਰ ਕਿ ਜਿਹੜਾ ਤੁਰਕਾਂ ਦਾ ਬਾਦਸ਼ਾਹ ਔਰੰਗਜ਼ੇਬ ਹੈ ਉਹ ਬਹੁਤ ਹੀ ਜ਼ਿਆਦਾ ਦੁਸ਼ਟ ਹੈ, ਬੁਰਾ ਪੁਰਸ਼ ਹੈ।
ਆਪ ਗਏ ਚਲ ਪਿਤਾ ਤੁਮਾਰੇ, ਪਰੇ ਜਾਏ ਤਿਸ ਕੈਦ ਮਜਾਰੇ।
ਆਪਣੇ ਆਪ ਹੀ ਤੁਹਾਡੇ ਪਿਤਾ ਜੀ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਉਸ ਦੀ ਕੈਦ ਦੇ ਵਿੱਚ ਜਾ ਪਏ।
ਛੁੱਟੇ ਕੇ ਨਹੀਂ ਕਹਾਂ ਗਤ ਹੋਏ, ਚਹੋ ਸੋ ਕਰੋ ਬਿਲਮ ਨਹੀਂ ਕੋਏ।
ਪੀਰ ਨੇ ਅਰਜ ਕੀਤੀ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਜਿਹੜੇ ਕਿ ਤੁਰਕਾਂ ਦੀ ਕੈਦ ਦੇ ਵਿੱਚ ਜਾਣ ਬੁੱਝ ਕੇ ਹੀ ਪਏ ਹੋਏ ਨੇ, ਕੀ ਉਹ ਉੱਥੋਂ ਛੁੱਟਣਗੇ ਕਿ ਨਹੀਂ ਛੁੱਟਣਗੇ, ਕਿਉਂਕਿ ਤੁਸੀਂ ਇਸ ਗੱਲ ਨੂੰ ਜਾਣਦੇ ਹੋ। ਚਹੋ ਸੋ ਕਰੋ ਬਿਲਮ ਨਹੀਂ ਕੋਏ, ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਤੇ ਤੁਸੀਂ ਦੋਵੇਂ ਜੋ ਚਾਹੋ ਸੋ ਕਰ ਸਕਦੇ ਹੋ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਕੋਈ ਦੇਰੀ ਲੱਗ ਨਹੀਂ ਸਕਦੀ, ਦੱਸੋ ਉਹ ਛੁੱਟਣਗੇ ਕਿ ਨਹੀਂ ਛੁੱਟਣਗੇ।
ਏ ਰਾਵਰ ਕਿਆ ਖੇਲ ਪਸਾਰਾ, ਜਾਣ ਸਕੈ ਨਹੀਂ ਜਿਹ ਜਗ ਸਾਰਾ।
ਭੀਖਣ ਸ਼ਾਹ ਪੀਰ ਨੇ ਆਖਿਆ ਕਿ ਤੁਸੀਂ ਪਿਤਾ ਤੇ ਪੁੱਤਰ ਨੇ ਰਲ ਕੇ ਕਿਸ ਤਰ੍ਹਾਂ ਦੀ ਖੇਲ ਨੂੰ ਪਸਾਰਿਆ ਹੋਇਆ, ਜਾਣ ਸਕੇ ਨਹੀਂ ਜਿਹ ਜਗ ਸਾਰਾ। ਤੁਹਾਡੀ ਜਿਹੜੀ ਖੇਡ ਹੈ ਇਹ ਦੁਨੀਆਂ ਤੋਂ ਵਿਲੱਖਣ ਹੈ, ਇਸ ਨੂੰ ਕੋਈ ਵੀ ਆਦਮੀ ਜਾਣ ਨਹੀਂ ਸਕਦਾ।
ਅਜ਼ਮਤ ਜੁਤ ਪ੍ਰੇਮੀ ਤੇ ਜਾਣਾ, ਮਰਮ ਬਾਤ ਕੋ ਸਕਲ ਬਖਾਨਾ।
ਜਦੋਂ ਭੀਖਣ ਸ਼ਾਹ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਉਸ ਵੇਲੇ ਗੋਬਿੰਦ ਰਾਏ ਜੀ ਨੇ ਆਪਣਾ ਪ੍ਰੇਮੀ ਤੇ ਕਰਾਮਾਤੀ ਜਾਣਿਆ ਭੀਖਣ ਸ਼ਾਹ ਨੂੰ, ਤੇ ਫੇਰ ਮਰਮ ਬਾਤ ਕੋ ਸਕਲ ਬਖਾਨਾ ਜਿਹੜੀ ਗੁੱਜੀ ਗੱਲ ਸੀ, ਜਿਹੜੀ ਭੇਦ ਦੀ ਗੱਲ ਸੀ ਉਹ ਫਿਰ ਸਮਝਾਈ ਭੀਖਣ ਸ਼ਾਹ ਨੂੰ।
ਕਹਿੰਦੇ ਨੇ ਸ੍ਰੀ ਨਾਨਕ ਕੀ ਦਾਤ ਬੇਸਾਲਾ, ਬਾਬਲ ਲੀਨ ਸੋ ਪੂਰਵ ਕਾਲਾ।
ਭੀਖਣ ਸ਼ਾਹ ਨੂੰ ਕਹਿੰਦੇ ਨੇ ਗੋਬਿੰਦ ਰਾਏ ਜੀ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵੱਡੀ ਦਾਤ ਹੈ ਉਹ ਮਿਲੀ ਹੋਈ ਸੀ ਸਤਿਗੁਰਾਂ ਦੇ ਵੱਲੋਂ ਬਾਬਰ ਨੂੰ।
ਆਵੇ ਗਰਬ ਰਹੋ ਮਤ ਮੂੜਾ, ਸ਼ਰਾ ਚਲਾਵਨ ਹਠੈ ਅਰੂੜਾ।
ਗੋਬਿੰਦ ਰਾਏ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਦਸ਼ਾਹੀਆਂ ਦੇ ਤੱਕ ਰਾਜ ਭੋਗਣ ਦਾ ਜਿਹੜਾ ਵਰਦਾਨ ਸੀ ਉਹ ਬਾਬਰ ਨੂੰ ਦਿੱਤਾ, ਪਰ ਇਸ ਵੇਲੇ ਇਹ ਜਿਹੜਾ ਤਖ਼ਤ ਦੇ ਉੱਤੇ ਔਰੰਗਜ਼ੇਬ ਬੈਠਾ ਹੈ ਇਹ ਬਹੁਤ ਹੀ ਜ਼ਿਆਦਾ ਮੂਰਖ ਹੈ ਤੇ ਬਹੁਤ ਜ਼ਿਆਦਾ ਹੰਕਾਰਿਆ ਹੋਇਆ, ਸਾਰਿਆਂ ਨੂੰ ਇਸਲਾਮ ਦੇ ਸ਼ਰ੍ਹਾਂ ਦੇ ਵਿੱਚ ਚਲਾਉਣਾ ਚਾਹੁੰਦਾ ਹੈ, ਬਹੁਤ ਜ਼ਿਆਦਾ ਹਠੀ ਹੈ ਜ਼ਿੱਦੀ।
ਹਿੰਦੂ ਤੁਰਕ ਦੌਣ ਹੀ ਮਾਰੇ, ਪਰੰਪਰਾ ਕੋ ਧਰਮ ਬਿਗਾਰੇ।
ਭਾਵ ਕੇ ਹਿੰਦੂ ਤੇ ਤੁਰਕ ਦੋਵਾਂ ਨੂੰ ਹੀ ਨਹੀਂ ਬਖਸ਼ਦਾ,
ਪਰੰਪਰਾ ਕੋ ਧਰਮ ਬਿਗਾਰੇ, ਜਿਹੜਾ ਵੀ ਇਹਦੀ ਗੱਲ ਨਹੀਂ ਮੰਨਦਾ ਉਹਨੂੰ ਮਾਰਦਾ ਹੈ, ਦੁੱਖ ਦਿੰਦਾ ਹੈ, ਤਾੜਨਾ ਕਰਦਾ ਹੈ।
ਪਰੰਪਰਾ ਕੋ ਧਰਮ ਬਿਗਾਰੇ, ਜਿਹੜੀ ਪਰੰਪਰਾ ਹੈ ਉਸਦੇ ਧਰਮ ਨੂੰ ਵਿਗਾੜਦਾ।
ਪਿਤਾ ਹਮਾਰੇ ਦੇ ਕਰ ਸੀਸ, ਜਰਾ ਉਖਾਰੇ ਖਲ ਅਬ ਨੀਸ਼।
ਗੋਬਿੰਦ ਰਾਏ ਜੀ ਭੀਖਣ ਸ਼ਾਹ ਨੂੰ ਕਹਿ ਰਹੇ ਨੇ ਕਿ ਸਾਡੇ ਪਿਤਾ ਜੀ ਆਪਣੇ ਸਿਰ ਦਾ ਬਲੀਦਾਨ ਦੇਣਗੇ ਤੇ ਆਪਣੇ ਸਿਰ ਦਾ ਬਲੀਦਾਨ ਦੇ ਕੇ ਸਤਿਗੁਰੂ ਤੇਗ ਬਹਾਦਰ ਜੀ ਇਸ ਮੂਰਖ ਬਾਦਸ਼ਾਹ ਦੀਆਂ ਜੜਾਂ ਨੂੰ ਉਖਾੜਨਗੇ।
नमो पंथ हम साजन कर तेज राज को तिन मह तर। इस तो इलावा गोविंद राय जी ने यह भी दसिया कि एक नवे पंथ दी असी साजना करांगे, उस दे विच राज दे तेज नूं असी प्रचलित करांगे, भाव के साडे पंथ दे विच राजां वर्गा तेज होवेगा। इस कारण ते सत गुर गए तन को अंत जान निज लए। इस तो इलावा गोविंद राय जी ने आख्या कि इस कारण दे वास्ते सतगुरु तेग बहादुर जी उन्हां दी कैद दे विच गए होए ने। सतगुरु तेग बहादुर जी ए भी गल जानदे ने कि मेरे शरीर दे अंत होण दा समां लागे। सुन कर शाह पीख कर जोरे मैं रावर के चरण निहोरे। सुन के सारी वार्ता नूं पीखण शाह ने हाथ जोड़े ने ते कहिंदा कि मैं तुहाडे चरणा दी शरण दे विच हां, मैं तुहाडे चरणा दे आसरे हां। अचल रहे जग टुकरा मोरा जब होए गुरु पंथ को जोरा। हाथ जोड़ के पीखण शाह ने अर्ज कीती है कि मैं जानदा हां कि तुहाडा खालसा आउण वाले समय दे विच राज करेगा, जदों तुहाडे खालसे दा बहुत ज्यादा जोर होवेगा, मैं चाहुंदा हां कि उस वेले मेरा जिहड़ा ठसका पिंड है वह अचल रहे, इनू कोई तुहाडा खालसा नुकसान पहुंचावे। हृदय कामना रहे हमेश पुरवो करना करो विशेष। पीर ने आख्या कि मेरे मन दे विच हमेशा ऐसी कामना आउंदी है ते तुसीं दया करके मेरी इस कामना नूं पूरियां करन दा वरदान दिओ। सुन गुर सिरी मुख गिरा उचारी चिरंकाल रह देग तुम्हारी। सुन के फिर गोविंद राय जी ने अपने श्री मुख तो वरदान दिता पीखण शाह नूं, कहिंदे ने हे पीर जी बहुत लंबे समय तक तुहाडा पिंड इसे तरीके दे नाल आबाद ते बरकरार रहेगा, तुहाडा लंगर भी चलदा रहेगा। जो तेरे टुकरे को खोवे खोयो जाए सो नहीं तेरे होवे। सतगुरां ने आख्या कि जेड़ा भी तेरे पिंड नूं कोई नुकसान पहुंचावेगा वो आप ही खत्म हो जाएगा, वो स्थिरता नूं पा नहीं सकता। पंथ हमारे मैं बहुर हैं अपने मनोरथ पूर्ण लहें। सतगुरां ने आख्या कि साडे पंथ दे विच तू बहुता लम्मा समा तक विचरदा रहेगा ते तेरे मन दा मनोरथ पूरा होवेगा, ठसके नूं कोई भी नुकसान नहीं पहुंचाएगा। शाह पीख सुन हरख्यो कनो जाच्यो जिम तिम ही सब बनो। गोविंद राय जी दे बचना नु सुन के पीखण शाह बहुत ही ज्यादा खुश होया क्योंकि जिस तरह दा उसने वरदान मंगया सी उसे तरीके दा वरदान मिल गया। बातन करत अंग ते तूर पहुंचत रहो प्रेम कर पूर। कवि संतोख सिंह जी लिखते ने कि जिन्ना चिर बचन विलास करदा रहा उन्ना चिर सतगुरां दे शरीर दे अंगा तो धूड़ नूं झाड़दा रहा बड़े प्रेम नूं धारण करके। इते आदक कुछ आन बखानत गोद उठाए तित को आनत। इस तरह दे होर भी बहुत सारे बचन विलास होए ते फिर उसे तरीके दे नाल पहलां दी तरह गोविंद राय जी नूं पीखण शाह ने अपने गोदी दे विच चुकिया ते जिथों लै के आए से उस पासे चल पे। हाथन साथ पलोसत चरण जन के हरन जन्म यार मरण। कवि संतोख सिंह जी लिखते ने कि अपने हथां दे नाल सतगुरां दे चरणां नूं पलोसदे ने। सतगुरां दे चरण ऐसे ने जिन्हां नूं परसन दे नाल जिन्हां नूं छूण दे नाल जम्मण ते मरण दे कष्ट मिट जांदे। जह बालक मैं खेलत आगे तेह थां गोद उतार सुभागे। जिथे बहुते सारे बालक ਭੀਖਣ ਸ਼ਾਹ ਦੇ ਨਾਲ ਦਾ ਪੀਰ ਖਲੋਤਾ ਸੀ ਉਥੇ ਲਿਆ ਕੇ ਭੀਖਣ ਸ਼ਾਹ ਨੇ ਸਤਿਗੁਰਾਂ ਨੂੰ ਗੋਦੀ ਤੋਂ ਥੱਲੇ ਉਤਾਰਿਆ। ਕਦਮ ਪਦਮ ਕੋ ਸਿਜਦਾ ਕੀਨ ਹਿਰਦੈ ਧਿਆਨ ਸੋਈ ਧਰ ਲੀਨ। ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਸਿਜਦਾ ਕੀਤਾ ਹੈ, ਨਮਸਕਾਰ ਕੀਤੀ ਹੈ ਤੇ ਫਿਰ ਉਸੇ ਸਰੂਪ ਨੂੰ ਆਪਣੇ ਹਿਰਦੇ ਦੇ ਵਿੱਚ ਭੀਖਣ ਸ਼ਾਹ ਨੇ ਧਾਰਨ ਕੀਤਾ। ਗਮਨਿਓ ਬਹੁਰ ਆਪਣੇ ਥਾਨ ਮਨ ਹੀ ਮਨ ਆਨੰਦ ਮਹਾਨ। ਤੇ ਫਿਰ ਨਮਸਕਾਰ ਕਰਕੇ ਵਾਪਸ ਪਰਤਰਿਆ ਹੈ, ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਆਨੰਦਿਤ ਹੈ। ਮੀਰ ਦੀਨ ਜੋ ਪੀਰ ਬੇਸਾਲਾ ਰਹਿਓ ਨਿਹਾਰਤ ਥਿਰ ਤਿਸ ਕਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਪੀਰ ਭੀਖਣ ਸ਼ਾਹ ਦੇ ਨਾਲ ਆਇਆ ਹੈ ਉਸ ਦਾ ਨਾਮ ਹੈ ਮੀਰ ਦੀਨ। ਉਹ ਜਿਹੜਾ ਮੀਰ ਦੀਨ ਪੀਰ ਸੀ ਉਹ ਇਸੇ ਤਰੀਕੇ ਦੀ ਰੀਤੀ ਨੂੰ ਬਹੁਤਾ ਲੰਮਾ ਸਮੇਂ ਤੱਕ ਦੇਖਦਾ ਰਿਹਾ। ਹਿਰਦੈ ਸੰਦੇਹ ਬਿਲੰਦ ਉਠਾਵਾ ਕਹਾਂ ਪੀਰ ਮਤ ਤੇ ਬਵਰਾਵਾ। ਤੇ ਮੀਰ ਦੀਨ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸੰਦੇਹ ਵਧਿਆ ਕਿ ਜਿਹੜੇ ਵੱਡੇ ਪੀਰ ਭੀਖਣ ਸ਼ਾਹ ਜੀ ਨੇ ਇਹਨਾਂ ਨੇ ਕਿਸ ਤਰ੍ਹਾਂ ਦੀ ਗੱਲ ਕੀਤੀ। ਅਸ ਮੰਜਸ ਅਸ ਜਿਸਨੇ ਕੀਨ ਨਹੀਂ ਤੁਰਕ ਸਹਿ ਸਕੈ ਪ੍ਰਵੀਨ। ਮੀਰ ਦੀਨ ਸੋਚਦਾ ਹੈ ਕਿ ਜੋ ਵੀ ਕੁਝ ਭੀਖਣ ਸ਼ਾਹ ਨੇ ਕੀਤਾ ਹੈ ਇਹ ਨਾ ਕਰਨੇ ਯੋਗ ਸੀ, ਕੋਈ ਵੀ ਜਿਹੜਾ ਤੁਰਕ ਹੈ ਸਿਆਣਾ ਉਹ ਇਸ ਗੱਲ ਨੂੰ ਪ੍ਰਵਾਨ ਨਹੀਂ ਕਰੇਗਾ। ਮਿਲ ਜਬ ਚੱਲਿਓ ਪੰਥ ਮੈਂ ਕਹਿਓ ਸੁਣੋ ਪੀਰ ਤੁਮ ਕੋ ਵੱਡ ਲਹਿਓ। ਮੀਰ ਦੀਨ ਪੀਰ ਤੇ ਭੀਖਣ ਸ਼ਾਹ ਪੀਰ ਦੋਵੇਂ ਜਦੋਂ ਆਪਣੇ ਪਿੰਡ ਦੇ ਵੱਲ ਵਾਪਸ ਪਰਤਰੇ ਸਨ ਤੇ ਰਸਤੇ ਦੇ ਵਿੱਚ ਫਿਰ ਸਵਾਲ ਕੀਤਾ ਮੀਰ ਦੀਨ ਨੇ ਭੀਖਣ ਸ਼ਾਹ ਨੂੰ, ਕਹਿੰਦਾ ਸੁਣੋ ਪੀਰ ਤੁਮ ਕੋ ਵੱਡ ਲਹਿਓ। ਕਹਿੰਦਾ ਭੀਖਣ ਸ਼ਾਹ ਨੂੰ ਕਿ ਹੇ ਪੀਰ ਜੀ ਤੁਹਾਨੂੰ ਸਾਰਿਆਂ ਤੋਂ ਵੱਡਾ ਜਾਣਿਆ ਜਾਂਦਾ। ਸਿਜਦਾ ਕਰਤ ਸਰਬ ਤੁਰਕਾਨਾ ਜਾਣੈ ਅਜ਼ਮਤਵਾਨ ਮਹਾਨਾ। ਉਹ ਕਹਿੰਦਾ ਕਿ ਸਾਰੇ ਦੇ ਸਾਰੇ ਜਿੰਨੇ ਵੀ ਤੁਰਕ ਨੇ ਉਹ ਤੁਹਾਨੂੰ ਸਿਜਦਾ ਕਰਦੇ ਨੇ ਕਿਉਂਕਿ ਤੁਸੀਂ ਬਹੁਤ ਮਹਾਨ ਹੋ ਤੇ ਵੱਡੇ ਕਰਾਮਾਤੀ। ਕਹਾਂ ਕਰਿਓ ਅਬ ਹਿੰਦੂ ਬਾਲਕ ਹੇਰਤ ਚਰਨ ਪਰਿਓ ਤਤ ਕਾਲਕ। ਪਰ ਕਹਿੰਦਾ ਕਿ ਪੀਰ ਜੀ ਅੱਜ ਤੁਸੀਂ ਕੀ ਕੀਤਾ ਕਿ ਇੱਕ ਹਿੰਦੂ ਬਾਲਕ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤਤਕਾਲ ਹੀ। ਤੁਰਕ ਜਨਮ ਤੁਮ ਬੈਸ ਬਡੇਰੀ ਲਖੀ ਨ ਮੰਨਤਾ ਹੈ ਬਡ ਮੇਰੀ। ਉਹ ਦੂਸਰਾ ਨਾਲ ਦਾ ਪੀਰ ਕਹਿੰਦਾ ਕਿ ਭੀਖਣ ਸ਼ਾਹ ਜੀ ਤੁਸੀਂ ਤੁਰਕ ਹੋ, ਤੁਰਕਾਂ ਦੇ ਘਰ ਦੇ ਵਿੱਚ ਤੁਹਾਡਾ ਜਨਮ ਹੋਇਆ, ਇਸ ਤੋਂ ਇਲਾਵਾ ਇਸਲਾਮ ਦੇ ਵਿੱਚ ਮੰਨੇ ਪ੍ਰਮੰਨੇ ਪੀਰ ਹੋ, ਵੱਡੇ ਕਰਾਮਾਤੀ ਹੋ, ਤੁਹਾਡੀ ਉਮਰ ਵੀ ਵਡੇਰੀ ਹੈ, ਲਖੀ ਨਾ ਮੰਨਤਾ ਹੈ ਬਡ ਮੇਰੀ। ਇਹਨਾਂ ਸਾਰੀਆਂ ਗੱਲਾਂ ਨੂੰ ਭੁਲਾ ਕੇ ਤੁਸੀਂ ਨਹੀਂ ਜਾਣਿਆ ਕਿ ਮੇਰੀ ਮੰਨਤਾ ਵੱਡੀ ਹੈ ਤੇ ਇੱਕ ਹਿੰਦੂ ਬੱਚੇ ਦੇ ਚਰਨਾਂ ਦੇ ਉੱਤੇ ਸਜਦਾ ਕੀਤਾ। ਸ਼ਾਹ ਭੀਖ ਸੁਣ ਉੱਤਰ ਦੀਨਾ ਤੁਮਨੇ ਨਹੀਂ ਪੇਵ ਕੁਛ ਚੀਨਾ। ਜਦੋਂ ਉਸਨੇ ਭੀਖਣ ਸ਼ਾਹ ਨੂੰ ਇਸ ਤਰ੍ਹਾਂ ਦਾ ਸਵਾਲ ਕੀਤਾ ਅੱਗੋਂ ਫਿਰ ਭੀਖਣ ਸ਼ਾਹ ਨੇ ਜਵਾਬ ਦਿੱਤਾ, ਕਹਿੰਦਾ ਕਿ ਤੂੰ ਇਸ ਭੇਦ ਨੂੰ ਨਹੀਂ ਜਾਣ ਸਕਿਆ। ਸ੍ਰੀ ਨਾਨਕ ਗਾਦੀ ਪਰ ਜੋਏ ਹੋਏ ਖੁਦਾ ਕੀ ਦਰਗਹਿ ਸੋਏ। ਭੀਖਣ ਸ਼ਾਹ ਨੇ ਆਖਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਗੱਦੀ ਦੇ ਉੱਤੇ ਜਿਹੜਾ ਵੀ ਬੈਠਦਾ ਹੈ ਹੋਏ ਖੁਦਾ ਕੀ ਦਰਗਹਿ ਸੋਏ, ਭਾਵ ਕਿ ਜਿਹੜਾ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਿੰਘਾਸਣ ਤੇ ਬੈਠਦਾ ਹੈ ਉਹ ਇੱਥੇ ਵੀ ਹੁੰਦਾ ਤੇ ਦਰਗਾਹ ਦੇ ਵਿੱਚ ਵੀ ਉਹੀ ਹੁੰਦਾ। ਜਬ ਸਭ ਪੀਰ ਪਹੁੰਚੈ ਜਾਏ ਫਿਰ ਪੌਰ ਆਗੇ ਸਮੁਦਾਏ। ਭੀਖਣ ਸ਼ਾਹ ਕਹਿੰਦਾ ਕਿ ਜਦੋਂ ਵੱਡੇ ਵੱਡੇ ਕਰਾਮਾਤੀ ਅਸੀਂ ਸਾਰੇ ਦੇ ਸਾਰੇ ਪੀਰ ਜਾਂਦੇ ਹਾਂ ਉਸ ਖੁਦਾ ਦੇ ਦਰਬਾਰ ਦੇ ਵਿੱਚ ਤੇ ਜਦੋਂ ਪੌੜ ਦੇ ਅੱਗੇ ਜਾ ਕੇ ਖਲੋਂਦੇ ਹਾਂ
ਤਬ ਇਹ ਉੱਚੇ ਥਲ ਚਲ ਆਵੇ ਸਭਨ ਕੋ ਨਿਜ ਦਰਸ ਦਿਖਾਵੇ।
ਤੇ ਕਹਿੰਦਾ ਕਿ ਉਸ ਵੇਲੇ ਦਰਬਾਰ ਦੇ ਵਿੱਚ ਇੱਕ ਬਹੁਤ ਉੱਚਾ ਸਿੰਘਾਸਨ ਹੈ, ਉਸ ਤੇ ਆਣ ਕੇ ਇਹੀ ਚੱਲ ਕੇ ਬਹਿੰਦੇ ਨੇ, ਇਹੀ ਸਾਨੂੰ ਸਾਰਿਆਂ ਨੂੰ ਉੱਥੇ ਵੀ ਦਰਗਾਹ ਦੇ ਵਿੱਚ ਵੀ ਦਰਸ਼ਨ ਦਿੰਦੇ। جس نے جو کر بو تب ہوئے ان سو کہیں پور ہیں سوئے. پیر پیخن شاہ کہندا ہے کہ جس نے جو بھی کہنا ہوندا ہے انہاں دے اگے ہی کہندا ہے، پاو کہ انہاں دے اگے ہی فریاداں تے ارجاں ہوندیاں نے. پور ہیں سوئے، جنیاں بھی ساڈیاں ارجاں بینتیاں ہوندیاں نے انہاں نوں یہی درگاہ دے وچ پوریاں کر دین.
نہیں خدا کن دیکھو کہاں یہی روپ کے اور آہاں.
پیخن شاہ کہندا ہے کہ خدا نوں اج تک کسے نے نہیں دیکھیا، کیونکہ خدا نوں تے تاں دیکھیا جاوے جے کر خدا دی کوئی صورت ہووے. خدا دی تے کوئی صورت ہی نہیں ہے، او دی تے کوئی مورتی بھی نہیں ہے. پیخن شاہ کہندا ہے کہ انہاں دا ہی اتھے درشن ہوندا ہے جڑے کہ اس ویلے ایتھے بھی موجود نے، یہی خدا دا روپ نے، ہور کوئی خدا اسی اج تک نہیں دیکھیا. سدگرو پرتاپ سنگھ سچے پاتشاہ جی دے پاون پوتر اپدیش دے وچ بھی آندا ہے. سدگرو پرتاپ سنگھ جی اپنے پوتر اپدیش دے وچ بچن کردے نے کہ پیخن شاہ نے آخیا جدو پردا چکیا جاندا ہے تے نور دا درشن انہاں دا ہی اتھے ہوندا ہے، پاو کے سدگرو گوبند سنگھ دا. میرا صرف کہن تو پاوے ہے کہ پیخن شاہ نے آخیا کہ کسے خدا نو اسی نہیں دیکھیا، جیڑا مات لوک دے وچ سدگرو نانک دی گریائی دے اتے بیٹھدا ہے وہی درگاہ دے وچ موجود ہوندا ہے.
پاون نج تن جو تارن کین درسے تہاں جنم جہلین.
کہندا ہے کہ ہن انہاں نے منکھا سروپ نو تارن کیتا ہے تے میں مات لوک دے وچ انہاں دا درشن پہلا وی کیتا ہے تے ہن وی کر کے آ.
ہندو ترک رہ جگ دوئے پرکھے تہاں پہنچے میں سوئے.
کہندا ہے کہ ہندو تے ترک جگ دے وچ دوویں رہندے نے، پرکھے تہاں پہنچ میں سوئے پر میں انہاں دے تک پہنچ کے انہاں دی پرکھ کیتی.
تری کامنا اب میں آئے کین جاچنا لین سو پائے.
کہندا ہے کہ میں اپنے من دے وچ ایک کامنا نوں تارن کیتا سی تے او دی جاچنا کیتی ہے، منگ کیتی ہے تے او کامنا میری پوری بھی ہوئے گی.
ترن ہوئے تن رن کو کر تیز ترک گن کو سب ہر.
اپنے نال دے پیر نوں پیکھن شاہ دسدا ہے کہ جدوں جوان ہون گے تے پھر بہت وڈے یہ جنگ یدھ لڑن گے، ترکاں دے تیز نوں ختم کرن گے.
دلی ار لو پوری مجار سب کی لہ پاگ اتار.
پیخن شاہ پیر جی کہندے نے کہ دلی دے وچ تے لاہور دے وچ اے بہت ہی زیادہ تم مچاؤ گے، سب کی لہ پاگ اتار، پاو کے سارے دی سرداری کھو لین گے.
رہن دے نہیں پت کس کیر کرے تول جو سیل یو چیر.
پاو کے نہ ترکاں دی جڑی پت ہے کسی بھی جگہ دے اتے یہ رہن نہیں دین گے. کرے تول جو سیل اچیر، کہن تو پاوے ہے کہ جڑے اچے ہنکار دے ترکاں دے پہاڑ نے انہاں نوں ٹا کے تول دے وچ ملا دین گے.
نج ٹکرا بخشاون گیو کرپا کری موہ کو بر دیو.
اس میر دین پیر نو پیخن شاہ جی کہندے نے کہ میں تے اپنے ٹکڑے نو پاو کے ٹھسکے پنڈ نو بخشاون دے واسطے گیا سا تے انہاں نے بڑی کرپا کیتی ہے کہ مینوں ٹھسکے پنڈ دا نہ برباد ہون دا وردان دتا ہے.
میر دین کو سرب برتانت کین سناون ہر خط گات.
پاو کے پرفلت شریر، پاو کے بڑا خوش ہو کے پیخن شاہ پیر نے میر دین نو سارا برتانت سنایا.
کبھی سنتوک سنگھ کرتے او چارے تس کو گرام سو نکٹ ہمارے.
ہن گرنتھاکار پائی سنتوک سنگھ جی لکھ دے نے کہ میں کبھی سنتوک سنگھ لکھدا ہاں کہ او جڑا پنڈ ہے پیر دا ٹھسکا او ساڈے پنڈ دے لاگے ہی ہے.
چوندش سنگن راج بڈیرا ٹھسکا گرام بیچ ہم ہیرا.
کبھی سنتوک سنگھ جی لکھ دے نے کہ خالصے دا راج چارے پاسے پھیلیا تے اس ਚਾਰੇ ਪਾਸੇ ਫੈਲੇ ਹੋਏ ਖਾਲਸੇ ਦੇ ਰਾਜ ਦੇ ਵਿਚ ਜਿਹੜਾ ਠਸਕਾ ਪਿੰਡ ਹੈ ਉਹ ਵਸਦਾ ਹੋਇਆ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ।
ਸ਼ਾਹ ਪੀਖ ਕੇ ਰਹਿ ਫਕੀਰ, ਦੇਤ ਦੇਗ ਜੋ ਆਵੇ ਤੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਠਸਕੇ ਪਿੰਡ ਦੇ ਵਿਚ ਅਜੇ ਵੀ ਭੀਖਣ ਸ਼ਾਹ ਦੇ ਜਿਹੜੇ ਮੁਰੀਦ ਨੇ, ਜਿਹੜੇ ਫਕੀਰ ਨੇ, ਉਹ ਰਹਿੰਦੇ ਨੇ, ਵਸਦੇ ਨੇ, ਤੇ ਜਿਹੜਾ ਵੀ ਉਹਨਾਂ ਦੇ ਕੋਲ ਆਉਂਦਾ ਉਹਨੂੰ ਦੇਗ ਦਿੰਦੇ ਨੇ।
ਸਿੰਘ ਪੂਪ ਨਹੀਂ ਛੀਨਿਓ ਕਾਹੂ, ਰਾਹਿਓ ਤੈਨੂੰ ਟਿਗ ਸਭ ਕੇ ਮਾਹੂ।
ਭਾਵ ਕੇ ਕਿਸੇ ਵੀ ਖਾਲਸੇ ਰਾਜੇ ਨੇ, ਸਿੰਘ ਨੇ ਉਸ ਨੂੰ ਖੋਇਆ ਨਹੀਂ। ਰਹਿਓ ਤੈਨੂੰ ਟਿਗ ਸਭ ਕੇ ਮਾਹੂ, ਭਾਵ ਕੇ ਸਾਰਿਆਂ ਦੇ ਰਾਜ ਦੇ ਵਿਚ ਵੀ ਉਹ ਠਸਕਾ ਪਿੰਡ ਉਸੇ ਤਰੀਕੇ ਦੇ ਨਾਲ ਬਰਕਰਾਰ ਰਿਹਾ।
ਸ੍ਰੀ ਗੁਰ ਗੋਬਿੰਦ ਸਿੰਘ ਕੇ ਬੈਨ, ਜਗ ਮੈਂ ਅਟਲ ਮਿਟੈ ਕਿਮ ਹੈਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਨੇ ਉਹ ਜਗ ਦੇ ਵਿਚ ਅਟਲ ਨੇ, ਭਾਵ ਕੇ ਕਦੇ ਵੀ ਟਲ ਨਹੀਂ ਸਕਦੇ। ਮਿਟੈ ਕਿਮ ਹੈਨ, ਤੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਦਿੱਤੇ ਹੋਏ ਵਰਦਾਨ ਮਿਟ ਨਹੀਂ ਸਕਦੇ।
ਸਭ ਸੰਗਤ ਗੁਰ ਸਿਮਰਨ ਕਰੋ, ਬਿਗਣ ਦੋਹੋਂ ਲੋਕਣ ਕੇ ਹਰੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਜਿੰਨੀ ਵੀ ਗੁਰੂ ਦੀ ਸੰਗਤ ਹੈ ਉਹ ਗੁਰੂ ਦੇ ਨਾਮ ਦਾ ਸਿਮਰਨ ਕਰੇ, ਕਿਉਂਕਿ ਗੁਰੂ ਦੇ ਨਾਮ ਦੇ ਸਿਮਰਨ ਕਰਨ ਦੇ ਨਾਲ ਸਾਰੇ ਦੇ ਸਾਰੇ ਵਿਘਣ ਦੋਵਾਂ ਲੋਕਾਂ ਦੇ ਦੂਰ ਹੋ ਜਾਂਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਅਪਰ ਭਾਰਤਾ ਕੁਛ ਕਹੋ, ਜਿਮ ਬੀਤੀ ਲਖ ਨੌਰ, ਬਲ ਸਰੀਰ ਬ੍ਰਿਧਤ ਗੁਰੂ ਜੋ ਸਭ ਜਗ ਸਿਰ ਮੋਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਖਨੌਰ ਦੀ ਹੋਰ ਵੀ ਥੋੜੀ ਵਾਰਤਾ ਨੂੰ ਮੈਂ ਬਿਆਨ ਕਰਦਾ ਹਾਂ ਕਿ ਬਾਲ ਸਰੀਰ ਸਾਹਿਬਜ਼ਾਦੇ ਦਾ ਸਰੀਰ ਉਸ ਜਗ੍ਹਾ ਦੇ ਉੱਤੇ ਵੱਡਾ ਹੋਇਆ ਜਿਹੜੇ ਗੋਬਿੰਦ ਰਾਜ ਜੀ ਸਾਰੀ ਦੁਨੀਆਂ ਦੇ ਸਿਰਮੌਰ ਨੇ।
ਗ੍ਰਾਮ ਨੇੜੀ ਨਿਕਟ ਹੈ ਜਿਹ ਘੋਗਾ ਨਾਮ ਮਸੰਦ ਬਸੈ ਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਖਨੌਰ ਦੇ ਲਾਗੇ ਹੀ ਇੱਕ ਨਨੇੜੀ ਨਾਂ ਦਾ ਪਿੰਡ ਹੈ, ਉਸ ਪਿੰਡ ਦੇ ਵਿੱਚ ਇੱਕ ਮਸੰਦ ਰਹਿੰਦਾ ਸੀ ਜਿਸ ਦਾ ਨਾਮ ਸੀ ਘੋਗਾ।
ਪ੍ਰਥਮ ਗੁਰੂ ਜਬ ਤੀਰਥ ਗਏ, ਤਬ ਸੋ ਮਿਲੇ ਉਹ ਤੋ ਟਿਗ ਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਸਤਿਗੁਰੂ ਤੇਗ ਬਹਾਦਰ ਜੀ ਨੇ ਜਦੋਂ ਤੀਰਥਾਂ ਦੀ ਯਾਤਰਾ ਕੀਤੀ, ਉਸ ਵੇਲੇ ਇਹ ਜਿਹੜਾ ਘੋਗਾ ਮਸੰਦ ਸੀ ਉਹ ਵੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਆਣ ਕੇ ਮਿਲਿਆ ਸੀ।
ਕਿਤਕ ਸਮੇ ਰਹਿ ਸੰਗ ਗੁਜ਼ਾਰਾ, ਦਰਬ ਲੋਹ ਬਹੁਰ ਦੇ ਮਜਾਰਾ।
ਕਵੀ ਜੀ ਲਿਖਦੇ ਨੇ ਕਿ ਕਾਫੀ ਸਮਾਂ ਇਹਨੇ ਸਤਿਗੁਰੂ ਤੇਗ ਬਹਾਦਰ ਜੀ ਦੇ ਨਾਲ ਗੁਜ਼ਾਰਿਆ, ਪਰ ਇਸ ਘੋਗੇ ਮਸੰਦ ਦੇ ਮਨ ਦੇ ਵਿੱਚ ਮਾਇਆ ਦਾ ਬਹੁਤ ਜ਼ਿਆਦਾ ਲੋਭ ਸੀ।
ਮਾਤਾ ਗੁਜਰੀ ਕੀ ਇੱਕ ਦਾਸੀ, ਸੇਵਾ ਕਰਤ ਰਹਿਤ ਨਿਤ ਪਾਸੀ।
ਕਵੀ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਦੀ ਇੱਕ ਦਾਸੀ ਸੀ, ਜਿਹੜੀ ਕਿ ਹਮੇਸ਼ਾ ਹੀ ਮਾਤਾ ਗੁਜਰੀ ਜੀ ਦੇ ਕੋਲ ਰਹਿ ਕੇ ਮਾਤਾ ਜੀ ਦੀ ਸੇਵਾ ਕਰਿਆ ਕਰਦੀ ਸੀ।
ਤੇਹ ਬਿਰਮਾਏ ਮੂੜ ਲੈ ਗਯੋ, ਪੁਣ ਪਾਛੇ ਪਛਤਾਵਤ ਪਯੋ।
ਇਸ ਘੋਗੇ ਮਸੰਦ ਨੇ ਕੀ ਕੀਤਾ ਕਿ ਮਾਤਾ ਗੁਜਰੀ ਜੀ ਦੀ ਉਹ ਜਿਹੜੀ ਦਾਸੀ ਸੀ ਉਸ ਨੂੰ ਭਰਮਾਇਆ ਤੇ ਆਪਣੇ ਨਾਲ ਲੈ ਗਿਆ, ਤੇ ਫਿਰ ਬਾਅਦ ਦੇ ਵਿਚ ਬਹੁਤ ਜ਼ਿਆਦਾ ਆਪਣੀ ਗਲਤੀ ਦੇ ਉੱਤੇ ਪਛਤਾਇਆ।
ਜਬ ਲਖਨੌਰ ਗੁਰੂ ਚੱਲ ਆਏ, ਸੁਣ ਕਰ ਚਹਿਤ ਲਿਓ ਬਖਸ਼ਾਏ।
ਤੇ ਜਦੋਂ ਗੋਬਿੰਦ ਰਾਏ ਜੀ ਲਖਨੌਰ ਦੇ ਵਿਚ ਚੱਲ ਕੇ ਆਏ, ਜਦੋਂ ਇਸ ਘੋਗੇ ਨੂੰ ਪਤਾ ਲੱਗਾ ਤੇ ਹੁਣ ਉਸਨੇ ਫਿਰ ਚਾਹਿਆ ਕਿ ਮੈਂ ਆਪਣੇ ਗੁਣਾਵਾਂ ਨੂੰ ਬਖਸ਼ਾ ਲਵਾਂ।
ਖੇਲਤ ਹੋਤੇ ਬ੍ਰਿੰਦ ਮਿਲ ਬਾਲ, ਤਹਾਂ ਆਣ ਦਰਸੇ ਤਤਕਾਲ।
ਇੱਕ ਦਿਨ ਬਾਲਕਾਂ ਦੇ ਨਾਲ ਬਾਹਰ ਗੋਬਿੰਦ ਰਾਏ ਜੀ ਖੇਡ ਰਹੇ ਸਨ ਤੇ ਉੱਥੇ ਆਣ ਕੇ ਘੋਗੇ ਨੇ ਦਰਸ਼ਨ ਕੀਤਾ।
ਹਾਥ ਜੋਰ ਨਿਜ ਅਰਜ਼ ਗੁਜ਼ਾਰੀ,
ਮੈਂ ਮਸੰਦ ਨਿਤ ਗੋਰਿਆਂ ਸਾਰੀ। ਹੱਥ ਜੋੜ ਕੇ ਇਸ ਨੇ ਆਣ ਕੇ ਨਮਸਕਾਰ ਕੀਤੀ ਹੈ ਤੇ ਫਿਰ ਅਰਜ ਕੀਤੀ ਹੈ, ਕਹਿੰਦਾ ਮੈਂ ਮਸੰਦ ਨਿਤ ਗੁਰੂ ਅਨੁਸਾਰੇ, ਕਹਿੰਦਾ ਕਿ ਮੈਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਥਾਪਿਆ ਹੋਇਆ ਮਸੰਦ ਹਾਂ ਤੇ ਮੈਂ ਹਮੇਸ਼ਾ ਸਤਿਗੁਰਾਂ ਦੇ ਅਨੁਸਾਰ ਹਾਂ। ਆਪ ਬਾਸ ਕੀ ਨਸਲ ਅਖਨੌਰ, ਨਹੀਂ ਰਹਿਬੇ ਕੀ ਨਿੱਕੀ ਠੌਰ। ਗੋਬਿੰਦ ਰਾਏ ਜੀ ਨੂੰ ਘੋਗਾ ਮਸੰਦ ਕਹਿੰਦਾ ਕਿ ਤੁਸੀਂ ਇਸ ਲਖਨੌਰ ਪਿੰਡ ਦੇ ਵਿੱਚ ਨਿਵਾਸ ਕੀਤਾ ਹੋਇਆ, ਪਰ ਕਹਿੰਦਾ ਕਿ ਤੁਹਾਡੇ ਰਹਿਣ ਦੇ ਵਾਸਤੇ ਇਹ ਕੋਈ ਵਧੀਆ ਜਗ੍ਹਾ ਨਹੀਂ। ਅਲਪ ਸਥਾਨ ਅਜਰ ਮੈਂ ਜਿਨਕੇ, ਕੋਠੇ ਛੱਤ ਛੋਟੇ ਥਲ ਤਿਨਕੇ। ਕਹਿੰਦਾ ਕਿ ਜਿਹੜਾ ਜੇਠਾ ਹੈ ਇਹਦਾ ਘਰ ਬਹੁਤ ਜ਼ਿਆਦਾ ਛੋਟਾ ਹੈ, ਵਿਹੜਾ ਵੀ ਖੁੱਲਾ ਨਹੀਂ ਹੈ, ਕੋਠੇ ਵੀ ਬਹੁਤ ਛੋਟੇ ਛੋਟੇ ਨੇ, ਇਸ ਕਰਕੇ ਤੁਹਾਡੇ ਰਹਿਣ ਦੇ ਵਾਸਤੇ ਇਹ ਚੰਗੀ ਜਗ੍ਹਾ ਨੇ। ਮਾਮ ਕਰ ਮੈਂ ਕਰ ਨਾ ਕਰ ਚਲੋ, ਸਮਾਂ ਬਿਤਾਵੋ ਬਸ ਥਲ ਪਲੋ। ਘੋਗੇ ਮਸੰਦ ਨੇ ਅਰਜ ਕੀਤੀ ਹੈ ਕਿ ਤੁਸੀਂ ਦਇਆ ਨੂੰ ਧਾਰਨ ਕਰਕੇ ਮੇਰੇ ਘਰ ਚਲੋ, ਉੱਥੇ ਜਾ ਕੇ ਆਪਣਾ ਡੇਰਾ ਲਾਵੋ ਤੇ ਚੰਗੀ ਜਗ੍ਹਾ ਦੇ ਉੱਤੇ ਵਸ ਕੇ ਆਪਣੇ ਸਮੇਂ ਨੂੰ ਬਤੀਤ ਕਰੋ। ਸੁਣ ਗੁਰ ਕਹਿਤ ਪਾਉ ਔਰ ਤੇਰੇ, ਚਲ ਹੈ ਪ੍ਰਥਮ ਲੇਹ ਜਬ ਹੇਰੇ। ਜਦੋਂ ਇਸ ਤਰ੍ਹਾਂ ਘੋਗੇ ਮਸੰਦ ਨੇ ਅਰਜ ਕੀਤੀ ਤੇ ਸੁਣ ਕੇ ਗੋਬਿੰਦ ਰਾਏ ਜੀ ਨੇ ਵਚਨ ਕੀਤਾ, ਕਹਿੰਦੇ ਨੇ ਚਲ ਹੈ ਪ੍ਰਥਮ ਲੇਹ ਜਬ ਹੇਰੇ, ਕਹਿੰਦੇ ਨੇ ਕਿ ਚੱਲਾਂਗੇ ਉਦੋਂ ਜਦੋਂ ਪਹਿਲਾਂ ਤੇਰੇ ਪ੍ਰੇਮ ਨੂੰ ਅਸੀਂ ਪਰਖ ਲਵਾਂਗੇ, ਦੇਖ ਲਵਾਂਗੇ। ਬਿਨ ਅਸਵਾਰੀ ਹਵੈ ਨ ਪਿਆਨਾ, ਪਹੁੰਚੇ ਜਬ ਹੂੰ ਆਏ ਕਿਕਾਨਾ। ਇਸ ਤੋਂ ਇਲਾਵਾ ਗੋਬਿੰਦ ਰਾਏ ਜੀ ਨੇ ਇਹ ਵੀ ਆਖਿਆ ਕਿ ਬਗੈਰ ਅਸਵਾਰੀ ਤੋਂ ਉੱਥੇ ਜਾਣਾ ਨਹੀਂ ਹੈ, ਇਸ ਕਰਕੇ ਜਿੰਨਾ ਚਿਰ ਆਨੰਦਪੁਰ ਤੋਂ ਸਾਡਾ ਘੋੜਾ ਆ ਨਹੀਂ ਜਾਂਦਾ ਉਹਨਾਂ ਚਿਰ ਤੇ ਨਹੀਂ ਜਾਣਾ। ਇਮ ਬਹੁ ਬਾਰ ਆਏ ਕਰ ਪਾਸ, ਹਿਤਲੇ ਚਲਣ ਕਰਤ ਅਰਦਾਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਬਹੁਤੀ ਵਾਰੀ ਹੀ ਉਸ ਨੇ ਆਣ ਕੇ ਬੜੀਆਂ ਬੇਨਤੀਆਂ ਕੀਤੀਆਂ। ਸਤ ਗੁਰ ਨਿਜ ਮਾਤਨ ਸੋ ਕਹਿ, ਇਕ ਮਸੰਦ ਕਹਿ ਮਮ ਕਰ ਰਹਿ। ਤੇ ਗੋਬਿੰਦ ਰਾਏ ਜੀ ਨੇ ਇੱਕ ਦਿਨ ਆਪਣੀ ਮਾਤਾ ਜੀ ਨੂੰ ਆਖਿਆ ਕਿ ਇੱਕ ਮਸੰਦ ਹੈ, ਉਹ ਕਹਿੰਦਾ ਕਿ ਮੇਰੇ ਘਰ ਜਾ ਕੇ ਡੇਰਾ ਲਾਓ। ਥਾਣ ਕੁਸ਼ਾਦ ਸਦਨ ਹੈ ਸੁੰਦਰ, ਲਿੰਪਣ ਬਣੇ ਵਹਿਰਿਆਰ ਅੰਦਰ। ਮਾਤਾ ਜੀ ਉਹ ਮਸੰਦ ਕਹਿੰਦਾ ਕਿ ਮੇਰਾ ਘਰ ਬਹੁਤ ਜ਼ਿਆਦਾ ਖੁੱਲਾ ਡੁੱਲਾ ਹੈ, ਸੁੰਦਰ ਮੇਰਾ ਮਕਾਨ ਹੈ, ਜਿਹੜੇ ਕਿ ਲਿੰਬ ਕਰਕੇ ਮਕਾਨ ਸਾਰੇ ਬਣਾਏ ਹੋਏ ਨੇ। ਸਿਰੀ ਗੁਜਰੀ ਨਹੀਂ ਜਾਣ ਤਾਹੀ, ਸੁਤ ਸਣ ਭਣਤ ਚਲਤ ਅਬ ਨਾਹੀ। ਕਵੀ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੇ ਆਖਿਆ ਭਣਤ ਚਲਣ ਅਬ ਨਾਹੀ। ਮਾਤਾ ਜੀ ਕਹਿੰਦੇ ਨੇ ਕਿ ਹੁਣ ਤੇ ਆਨੰਦਪੁਰ ਨੂੰ ਜਾਇਆ ਜਾਵੇਗਾ, ਕਿਸੇ ਵੀ ਮਸੰਦ ਦੇ ਘਰ ਦੇ ਵਿੱਚ ਨਹੀਂ ਜਾਣਾ। ਇਮ ਕੇਤਕ ਦਿਨ ਬੀਤੇ ਜਬੈ, ਜਲ ਮੀਠੋ ਲਖਨੌਰ ਨਾ ਸਬੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਕਾਫੀ ਸਾਰੇ ਦਿਨ ਬਤੀਤ ਹੋ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਖਨੌਰ ਦੀ ਜਗ੍ਹਾ ਐਸੀ ਸੀ, ਉਸ ਜਗ੍ਹਾ ਦੇ ਉੱਤੇ ਜਿੰਨੇ ਵੀ ਖੂਹ ਲੱਗੇ ਹੋਏ ਸਨ, ਕਿਸੇ ਵੀ ਖੂਹ ਦਾ ਪਾਣੀ ਮਿੱਠਾ ਨਹੀਂ ਸੀ। ਪਾਣ ਕਰਤ ਗੁਰ ਕੇਤਕ ਬਾਰੀ, ਕਹਿ ਅਹਿ ਖਾਰੀ ਇਹ ਬਾਰੀ। ਬਹੁਤੀ ਵਾਰੀ ਹੀ ਗੋਬਿੰਦ ਰਾਏ ਜੀ ਜਦੋਂ ਵੀ ਪਾਣੀ ਪੀਂਦੇ ਸਨ, ਹਰ ਵੇਲੇ ਇਹ ਕਹਿੰਦੇ ਸਨ ਮਾਤਾ ਜੀ ਇੱਥੋਂ ਦਾ ਪਾਣੀ ਚੰਗਾ ਨਹੀਂ, ਇਹ ਬੜਾ ਖਾਰਾ। ਆਛੋ ਸਵਾਦ ਨ ਪੀਵਣ ਬਿਖੈ, ਮਦਰੀ ਹਾਂ ਕੋ ਕੂਪ ਨਾ ਪਿਖੈ। ਜਦੋਂ ਵੀ ਗੋਬਿੰਦ ਰਾਏ ਜੀ ਪਾਣੀ ਪੀਂਦੇ ਸਨ ਤੇ ਹਮੇਸ਼ਾ ਕਹਿੰਦੇ ਸਨ ਮਾਤਾ ਜੀ ਇਸ ਪਾਣੀ ਦਾ ਸਵਾਦ ਬਿਲਕੁਲ ਵੀ ਚੰਗਾ ਨਹੀਂ, ਇਹ ਖਾਰਾ ਹੈ, ਪੀਣ ਦੇ ਵਾਸਤੇ ਜੀ ਨਹੀਂ ਕਰਦਾ, ਇਸ ਤੋਂ ਇਲਾਵਾ ਇੱਥੇ ਲਾਗੇ ਚਾਗੇ ਜਿੰਨੇ ਵੀ ਖੂਹ ਨੇ, ਕਿਸੇ ਵੀ ਖੂਹ ਦਾ ਪਾਣੀ ਮਿੱਠਾ ਨਹੀਂ। ਸੁਣ ਗੁਜਰੀ ਚਿਤ ਚਿੰਤ ਉਪਾਵੇ, ਅਸ ਨਹੀਂ ਹੋਏ ਅਪਰ ਥਲ ਜਾਵੇ। ਹੁਣ ਮਾਤਾ ਗੁਜਰੀ ਜੀ ਹਮੇਸ਼ਾ ਚਾਹੁੰਦੇ ਨੇ ਕਿ ਕਿਸੇ ਵੀ ਪ੍ਰਕਾਰ ਦੇ ਨਾਲ
गोविंद राय जी दा मन उचाटना होवे। माता गुजरी जी बहुत ज्यादा चिंता करदे ने कि किते ए ना होवे कि किसे होर जगह दे उते ए चले जान, क्योंकि इथों दा पानी इन्हां नूं पसंद ने।
जेठे संग बूझ ना ठानी, नीको यह कि नहीं कित पानी।
एक दिन माता गुजरी जी ने जेठे नूं आख्या के किते लागे चागे चंगा पानी है के नहीं।
रुचे नहीं यह साहिब जादे, सबको लगे नहीं कुछ स्वादे।
माता गुजरी जी जेठे नूं कहिंदे ने कि साडे साहिब जादे नूं इथों दा पानी बिल्कुल भी चंगा नहीं लगदा, इस तों इलावा असीं भी सारे पींदे हां पानी नूं, पानी खारा है, कुछ स्वाद नहीं लगदा।
जोर हाथ तिन भाणे ओ सुनाई, कृपा तुम्हारी जे होए जाई।
हाथ जोड़ के जेठे ने माता गुजरी जी दे चरणा दे विच बेनती कीती कि माता जी लागे चागे ते जिन्ने भी खूह ने उन्हां सारिआं खूहां दा पानी खारा है, पर माता जी जेकर तुहाडी कृपा हो जावे ते हो सकदा है कि कोई खूह मिठा हो जाए।
पाने बाक ते मीठा होए, पान करे स्वादल सब कोए।
भाई जेठे ने अर्ज कीती कि माता जी तुसी कोई बचन करो ताकि तुहाडे बचन करन दे नाल किसे खूह दा पानी मिठा हो जावे, ते जदों मिठा पानी होवेगा ते सारे फिर स्वाद दे नाल पानी नूं पीणगे।
किसी कूप को मदर नया है, एह बिनती सगरे नर कहे।
माता जी किसे भी खूह दा पानी मिठा नहीं, कृपा करके तुसी किसे खूह दे पानी नूं मिठा होण दा वरदान आखो ते साडी सारिआं दी बेनती नूं प्रवान करो।
सुन गुजरी नहीं जान्यो पानी, नंदन दिशते चिंत महानी।
पावे के भाई जेठे ने इस तरह दी अर्ज कीती, पर कवि संतोख सिंह जी लिखदे ने कि माता गुजरी जी ने कोई जवाब ना दिता। इस गल दा निर्णय हो गया कि लागे चागे किसे भी खूह दा पानी मिठा नहीं, ते माता गुजरी जी अपने साहिबजादे गोविंद राय दे वल्लों बहुत ज्यादा चिंतित होए।
बाहर ग्राम के जे नर नारी, सब पीवत खारी अस बारी।
माता गुजरी जी विचारदे ने कि सारे दे सारे जिन्ने भी पिंड दे विच स्त्रियां पुरुष वसन वाले ने सारे दे सारे एक खारे ही पानी नू पींदे ने।
कह जेठे को पंच बुलाए, मिल मानव पहुंचे समुदाए।
एक दिन माता गुजरी जी ने भाई जेठे नू हुक्म कीता कि सारे जिन्ने भी पिंड दे पंच ने उन्हां नू बुलाया जावे। सारे दे सारे पंच ते पिंड दे जेड़े मोहतबर आदमी सन ओ इकट्ठे होए।
उठ माता कर वहर सिधारी, अवनी तहां समीप निहारी।
जदों सारे एकत्र होए उस वेले माता गुजरी जी उस घर दे विचों बाहर निकले ने ते बाहर आण के चंगी जगह नू परखे।
कर की शारत करत बताई, निकसे जल मिठो इस थाई।
माता गुजरी जी ने हाथ दा इशारा करके आख्या इस जगह नू जेकर पुट्टिया जावे ते खूह इथे जेकर लाया जावे ते इथों पानी मिठा निकलेगा।
कर उपाय को ले हो निकासी, नर नारन पीवै सुख रासी।
माता गुजरी जी कहिंदे ने इथों मिट्टी नू पुट्टो, यतन करके मिट्टी नू बाहर कढ के सुट दियो ते फेर सुखां दा रास जिहड़ा मिठा पानी है ओ इथों प्राप्त होवेगा।
सुनत पांच कर जोर बखानी, निश्चय हां मदर होए पानी।
जदों माता गुजरी जी ने इस तरह दा वचन कीता ते पिंड दे जिहड़े पंच सन उन्हां ने हाथ जोड़ के आख्या कि माता जी सानू इस गल दे उत्ते प्रतीत है कि जो तुसीं वचन कीता है ओ सच्चा होवेगा, निश्चित रूप दे विच ही इथों पानी मिठा ही निकलेगा। ਕਹਿੰਦੇ ਨੇ ਬਾ ਕੇ ਆਪ ਕੇ ਨਿਸ਼ਫਲ ਨਾਹੀ ਸਗਰੋ ਗ੍ਰਾਮ ਪਾਣ ਸੁਖ ਪਾਹੀ। ਹੇ ਮਾਤਾ ਜੀ, ਤੁਹਾਡੇ ਆਖੇ ਹੋਏ ਜਿਹੜੇ ਬਚਨ ਨੇ ਉਹ ਕਦੇ ਵੀ ਅਸਫਲ ਜਾ ਨਹੀਂ ਸਕਦੇ, ਜਰੂਰ ਹੀ ਇਸ ਜਗ੍ਹਾ ਦੇ ਉੱਤੋਂ ਪਾਣੀ ਮਿੱਠਾ ਨਿਕਲੇਗਾ ਤੇ ਮਿੱਠੇ ਪਾਣੀ ਨੂੰ ਪਿੰਡ ਦੇ ਸਾਰੇ ਲੋਕ ਪੀ ਕੇ ਸੁਖਾਂ ਨੂੰ ਪ੍ਰਾਪਤ ਕਰਨਗੇ। ਪੰਚ ਨੇ ਅੱਗੋਂ ਇਸ ਤਰ੍ਹਾਂ ਹੱਥ ਜੋੜ ਕੇ ਮਾਤਾ ਗੁਜਰੀ ਜੀ ਦੇ ਅੱਗੇ ਬੇਨਤੀ ਕੀਤੀ ਹੈ। ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਅਗਲੀ ਕਥਾ ਨੂੰ ਜਿਸ ਤਰੀਕੇ ਦੇ ਨਾਲ ਅੱਗੋਂ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਆ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਆ ਘਰ ਨੌਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦਾ ਦਾਨ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।